ਖਰੇ ਕਿੰਨੇ ਰਾਜੇ ਹਿੰਦੁਸਤਾਨ ਦੇ ਛੋਟੀ ਛੋਟੀਆਂ ਰਿਆਸਤਾਂ ਦੇ ਇਸ ਮੁਸਲਮਾਨ ਬਾਦਸ਼ਾਹ ਨੇ ਜਹਾਂਗੀਰ ਨਾਲ ਕੈਦ ਕੀਤੇ ਸੀ, ਔਰ ਉਹ ਵਿਚਾਰੇ ਰੋ ਰਹੇ ਸੀ ਕਿਉਂਕਿ ਕਈ ਕਈ ਸਾਲ ਹੋ ਗਏ ਸੀ ਉਹਨਾਂ ਨੂੰ ਵਿਛੜਿਆ ਆਪਣੇ ਟੱਬਰ ਤੋਂ, ਉਹਨਾਂ ਨੂੰ ਹਿਰਾਸਤ ਚ ਲਿਆਂਦਾ ਸੀ, ਨਜ਼ਰਬੰਦ ਕੀਤਾ ਸੀ ਤਾਂ ਕਿ ਕੋਈ ਬਗਾਵਤ ਨਾ ਕਰੇ। ਉਹਨਾਂ ਰਾਜਿਆਂ ਦੇ ਵਿੱਚ ਜਾ ਕੇ ਛੇਵੀਂ ਪਾਤਸ਼ਾਹੀ ਨੂੰ ਐਸ ਪੋਲੀਟੀਕਲ ਕੈਦੀ ਬੜੇ ਇੱਜ਼ਤ ਨਾਲ ਰੱਖਿਆ ਸੀ, ਪਰ ਹੈ ਉਹ ਵੀ ਨਜ਼ਰਬੰਦ ਉੱਥੇ ਗਵਾਲੀਅਰ ਦੇ ਕਿਲੇ ਚ। ਜਿਸ ਵੇਲੇ ਉੱਥੇ ਨਜ਼ਰਬੰਦ ਹੋਏ ਔਰ ਉਥੋਂ ਬਾਅਦ ਮਹਾਰਾਜ ਨੂੰ ਫਿਰ ਉਹ ਐਸੀ ਕਲਾ ਵਰਤੀ ਵੀ ਛੇਵੀਂ ਪਾਤਸ਼ਾਹੀ ਜਿਹੜੀ ਸੀ ਉਹਨਾਂ ਨੇ ਤੇ ਉਹ ਆਪ ਤੇ ਬ੍ਰਹਮ ਰੂਪ ਸੀ, ਨਾਨਕ ਜੋਤ ਸੀ, ਉਹ ਜੋ ਬਾਦਸ਼ਾਹ ਸੀ ਜਹਾਂਗੀਰ ਉਹਦਾ ਰਾਤ ਨੂੰ ਸੌਣਾ ਹਰਾਮ ਹੋ ਗਿਆ। ਉਹਨੇ ਬੜਾ ਪੁੱਛਿਆ ਮੌਲਵੀਆਂ ਕੋਲੋਂ ਮੁੱਲਾਂ ਕੋਲੋਂ ਕਿ ਮੈਨੂੰ ਰਾਤ ਨੂੰ ਕੋਈ ਸ਼ੇਰ ਵਰਗੀ ਚੀਜ਼ ਆਣ ਕੇ ਮੇਰੀ ਛਾਤੀ ਤੇ ਬਹਿ ਜਾਂਦੀ ਹੈ ਔਰ ਮੈਂ ਸੌ ਨਹੀਂ ਸਕਦਾ, ਔਰ ਜਿਸ ਵੇਲੇ ਉਹ ਛਾਤੀ ਤੇ ਬਹਿ ਜਾਂਦੀ ਹੈ ਮੈਂ ਸੌ ਨਹੀਂ ਸਕਦਾ। ਤੇ ਉਹਨਾਂ ਨੇ ਕਿਹਾ ਕੋਈ ਬੰਦਗੀ ਵਾਲੇ ਸੀ, ਉਹਨੇ ਬੰਦਗੀ ਵਾਲੇ ਸੀ, ਉਹਨਾਂ ਨੇ ਕਿਹਾ ਵੀ ਜਾ ਤੂੰ ਕੋਈ ਖੁਦਾ ਪ੍ਰਸਤ ਬੰਦੇ ਨੂੰ ਕੈਦ ਕੀਤਾ ਹੈ ਤੇ ਉਹਨੂੰ ਛੱਡ ਦੇ। ਉਹਨੇ ਆਰਡਰ ਕਰ ਦਿੱਤੇ ਕਿ ਉਹਦਾ ਜੋ ਸਿੱਖਾਂ ਦਾ ਗੁਰੂ ਹੈ ਉਹਨੂੰ ਰਹਾ ਕੀਤਾ ਜਾਏ। ਲੇਕਿਨ ਮਹਾਰਾਜ ਜਿੰਨੀ ਚਿਕਰ ਉੱਥੇ ਰਹੇ ਇੰਨਾ ਅੰਦਰ ਸਤਸੰਗ ਸਾਧ ਸੰਗਤ ਔਰ ਇੰਨਾ ਉੱਚਾ ਕਿਸਮ ਦੀ ਸੰਗਤ ਹੋਣ ਲੱਗ ਪਈ ਕਿ ਉਹ ਮਹਾਰਾਜ ਨਾ ਬਾਹਰ ਜਾਣਾ ਬੰਦ ਇਨਕਾਰ ਕਰ ਦਿੱਤਾ ਵੀ ਮੈਂ ਨਹੀਂ ਜਾ ਸਕਦਾ, ਕਿਉਂਕਿ ਜਿੰਨੇ ਰਾਜੇ ਸੀ ਉਹ ਪੈਰੀ ਪੈ ਗਏ, ਉਹਦੀ ਸ਼ਰਨ ਆ ਗਏ, ਮਹਾਰਾਜ ਜੇ ਤੁਸੀਂ ਚਲੇ ਗਏ ਤਾਂ ਸਾਡਾ ਇੱਥੇ ਕੌਣ ਹੈ। ਉਹਨਾਂ ਨੇ ਫਿਰ ਕੀ ਕੀਤਾ, ਔਰੰਗਜ਼ੇਬ ਅੱਗੇ ਨਾ ਜਹਾਂਗੀਰ ਅੱਗੇ ਨੂੰ ਕਿਹਾ ਛੇਵੀਂ ਪਾਤਸ਼ਾਹੀ ਨੇ, ਮਹਾਰਾਜ ਤੁਸੀਂ ਜਾਓ। ਉਹ ਕਹਿੰਦੇ ਨਹੀਂ ਅਸੀਂ ਨਹੀਂ ਜਾ ਸਕਦੇ। ਕਹਿੰਦੇ ਅੱਛਾ, ਉਹ ਕਹਿੰਦੇ ਇਹਨਾਂ ਸਾਰੇ ਰਾਜਿਆਂ ਨੂੰ ਵੀ ਰਹਾ ਕਰੋ। ਕਹਿੰਦੇ ਤੇ ਬੜਾ ਮੁਸ਼ਕਿਲ ਹੈ, ਪੋਲੀਟੀਕਲ ਗੱਲ ਹੈ, ਸਾਰਿਆਂ ਨੂੰ ਤੇ ਰਹਾ ਕਰ ਸਕਦੇ ਜਿੰਨਾ ਤੁਹਾਡੇ ਕਮੀਜ਼ ਦਾ ਪੱਲਾ ਫੜ ਕੇ ਨਿਕਲ ਜਾਣ ਬਾਹਰ ਗੇਟ ਤੋਂ ਉਹਨਾਂ ਨੂੰ ਰਹਾ ਕਰ ਦਾਂਗਾ। ਉਹਨੇ ਆਪਣੇ ਇਹ ਕਿਹਾ ਮਹਾਰਾਜ ਨੇ ਰਾਤੋ ਰਾਤ 52 ਕਲੀਆਂ ਵਾਲਾ ਆਪਣਾ ਚੋਲਾ ਸਵਾਇਆ, ਜਿਹਦੇ ਨਾਲ 52 ਕਲੀਆਂ ਸੀ, ਮਤਲਬ ਲੰਮੀਆਂ ਲੰਮੀਆਂ ਰੱਸੀਆਂ ਲੱਗੀਆਂ ਸਾਰੀਆਂ। ਉਹ 52 ਦੇ 52 ਰਾਜੇ ਫਿਰ ਉਸ ਕਲੀਆਂ ਨੂੰ ਫੜ ਕੇ, ਜਦ ਉਹਦੀ ਸਰਨ ਚ ਆਏ ਸੀ ਉਸ ਸਿੰਘ ਦੀ, ਉਹਨੇ ਫਿਰ ਉਸ ਕਲੀਆਂ ਨੂੰ ਫੜ ਕੇ ਸਾਰੇ ਹੀ ਬਾਹਰ ਹੋ ਗਏ ਤੇ ਆਪਣੇ ਟੱਬਰਾਂ ਨੂੰ ਜਾ ਮਿਲੇ। ਤੇ ਐਸਾ ਉਸ ਵੇਲੇ ਦਾ ਨਾਮ ਮਹਾਰਾਜ ਦਾ ਛੇਵੀਂ ਪਾਤਸ਼ਾਹੀ ਦਾ ਫਿਰ ਬੰਦੀ ਛੋੜ ਪੈ ਗਿਆ ਵੀ ਉਹਨਾਂ ਨਾਲ ਇੰਨੇ ਰਾਜੇ ਰਹਾ ਕੀਤੇ। ਤੇ ਵੀ ਜਿਸ ਵੇਲੇ ਅੰਮ੍ਰਿਤਸਰ ਆਏ ਉਸ ਵੇਲੇ ਫਿਰ ਦੀਪ ਮਾਲਾ ਕੀਤੀ ਗਈ। ਸਿੱਖ ਤਾਂ ਉੱਥੇ ਦੀਪ ਮਾਲਾ ਕਰਦੇ ਨੇ ਕਿਉਂਕਿ ਉਦਣ ਦੀਵਾਲੀ ਵਾਲੇ ਦਿਨ ਛੇਵੀਂ ਪਾਤਸ਼ਾਹੀ ਉੱਥੇ ਵਾਪਸ ਆਏ ਸੀ ਰਹਾ ਕਰਾ ਕੇ। ਤੇ ਇੰਨੇ ਰਾਜੇ ਜਦ ਉਹਦੀ ਅੰਦਰ ਸ਼ਰਨ ਚ ਆ ਗਏ ਤੇ ਉਹਨਾਂ ਨੇ ਅਖੀਰ ਤੱਕ ਉਹਨਾਂ ਦੀ ਸ਼ਰਨ ਪਾ ਲਈ।
ਜੈਸੇ ਪਾਲਨ ਸਰਨ ਸੇ ਜੈਸੇ ਪਾਲਨ ਸਰਨ ਸੇ ਜੈਸੇ ਤੀਰਥੇ ਬਾਰਸ ਮੇ ਪਾਲਨ ਸਰਨ ਸੇ ਜੈਸੇ ਪਾਲਨ ਸਰਨ ਸੇ ਐਸੇ ਸਾ
ਸੱਪ ਉਸ ਬੰਦੇ ਤੇ ਕੱਖ ਨਹੀਂ ਉਹਦਾ ਜ਼ਹਿਰ ਚੱਲਦਾ ਜਿਹਦੇ ਮੂੰਹ ਦੇ ਵਿੱਚ ਜਾਂ ਜਿਹਦੇ ਕੋਲ ਉਹ ਗਰੜ ਹੋਵੇ। ਗਰੜ ਇੱਕ ਐਸਾ ਰੀਠਾ ਹੁੰਦਾ ਜਾਂ ਇੱਕ ਜਾਨਵਰ ਵੀ ਹੈ ਜਿਹਨੂੰ ਇਲ ਪੋਪੋ ਕਹਿੰਦੇ ਹੈ ਪਿੰਡੀ ਥਾਈ, ਤੇ ਉਹ ਮੂਸਲਾਂ ਦੇ ਉੱਤੇ ਰਹਿੰਦਾ ਹੁੰਦਾ, ਬੜਾ ਸੋਹਣੇ ਰੰਗ ਦਾ, ਜਿਹਨੂੰ ਹਿੰਦੂ ਲੋਕ ਗਰੜ ਭਗਵਾਨ ਵੀ ਕਹਿੰਦੇ ਹੈ। ਵੀ ਆਏ ਗਰੜ ਚੜੇ ਆਏ ਗੋਪਾਲ, ਨਾਮਦੇਵ ਜੀ ਵੀ ਆਪਣੇ ਸ਼ਬਦ ਚ ਲਿਖਦੇ ਨੇ ਤੇ ਭਗਵਾਨ ਦੀ ਸਵਾਰੀ ਵੀ ਉਸ ਗਰੜ ਦੀ ਹੈ। ਉਹ ਮਹਾਰਾਜ ਕਹੋ ਉਹਦਾ ਖਾਜਾ ਹੀ ਸੱਪ ਨੇ, ਉਹ ਲੱਭ ਲੱਭ ਕੇ ਸੱਪ ਖਾਂਦਾ, ਤੇ ਇਸ ਕਰਕੇ ਜਿਸ ਕੋਲ ਗਰੜ ਦੇ ਮੁਖੇ ਜੇ ਕੋਈ ਗਰੜ ਦੇ ਕੋਲ ਚਲ ਜਾਏ ਤੇ ਉਹਨੂੰ ਫਿਰ ਸੱਪ ਦਾ ਡਰ ਨਹੀਂ। ਇਸ ਕਰਕੇ ਮਹਾਰਾਜ ਨੇ ਬਾਣੀ ਚ ਲਿਖਿਆ
ਗਰੜ ਮੁਖੇ ਨਹੀਂ ਸਰਪ ਤਰਾਸ, ਗਰੜ ਮੁਖੇ ਨਹੀਂ ਸਰਪ ਤਰਾਸ।
ਤਰਾਸ ਉਹਨੂੰ ਡਰ ਨਹੀਂ ਫਿਰ ਰਹਿੰਦਾ। ਤੇ ਜੇ ਭਾਈ ਤੋਤੇ ਨੂੰ ਬਾਹਰ ਰੱਖੀਏ ਤੇ ਬਿੱਲੀ ਖਾ ਜੂਗੀ, ਬਿੱਲੀ ਕਹਿੰਦੇ ਬਿਲਾਸ ਨੂੰ ਤੇ ਸੂਆ ਕਹਿੰਦੇ ਤੋਤੇ ਨੂੰ, ਤੇ ਬਿੱਲੀ ਤੋਂ ਬਚਾਉਣਾ ਹੋਏ ਤੇ ਕੀ ਕਰੀਏ, ਉਹਨੂੰ ਪਿੰਜਰੇ ਚ ਪਾ ਦੇਈਦਾ, ਬਿੱਲੀ ਬਾਹਰ ਹੀ ਫਿਰਦੀ ਰਹਿੰਦੀ ਹੈ। ਇਸ ਕਰਕੇ ਜੇ ਤੋਤਾ ਪਿੰਜਰੇ ਚ ਹੋਵੇ ਉਹਨੂੰ ਬਿੱਲੀ ਨਹੀਂ ਖਾ ਸਕਦੀ।
ਸੂਆ ਪਿੰਜਰੇ ਨਹੀਂ ਖਾਏ ਬਿਲਾਸ,
ਆਂਡਾ ਹੁੰਦਾ ਉਹ ਭੱਜਦਾ ਹੀ ਨਹੀਂ, ਅੰਦਰ ਹੀ ਆਂਡਾ ਡਿਵੈਲਪ ਹੁੰਦਾ ਰਹਿੰਦਾ ਕਿਉਂਕਿ ਸਾਰੇ ਹਿਰਦੇ ਦੇ ਵਿੱਚ। ਇਸ ਤਰ੍ਹਾਂ ਹੈ ਸੋ
ਜੈਸੋ ਆਂਡੋ ਹਿਰਦੇ ਮਾਹੇ, ਜੈਸੋ ਆਂਡੋ ਹਿਰਦੇ ਮਾਹੇ, ਜੈਸੋ ਦਾਨੋ ਚੱਕੀ ਦੁਰਾਹੇ, ਜੈਸੋ
ਚੱਕੀ ਦੇ ਦੋ ਪੁੜ ਹੁੰਦੇ ਆ, ਉਹ ਦੋ ਪੁੜਾਂ ਦੇ ਵਿੱਚ ਦਾਣੇ ਪਿਸ ਜਾਂਦੇ ਆ ਜਿਹੜੇ ਪੁੜਾਂ ਦੇ ਵਿੱਚ ਆ ਜਾਣ, ਪਰ ਉਹਦੇ ਵਿੱਚ ਇੱਕ ਕਿੱਲੀ ਹੁੰਦੀ ਹੈ ਜਿਹਦੇ ਦੁਆਲੇ ਕੇ ਉਤਲਾ ਪੁੜ ਘੁੰਮਦਾ ਹੈ। ਉਹ ਜਿਹੜੀ ਕਿੱਲੀ ਹੁੰਦੀ ਹੈ ਉਹ ਥੱਲੇ ਦੇ ਪੁੜ ਚ ਹੁੰਦੀ ਹੈ, ਤੇ ਉੱਤੇ ਦੂਸਰਾ ਪੁੜ ਉਸ ਕਿੱਲੀ ਦੇ ਰੱਖ ਦੇਈਦਾ, ਤੇ ਫਿਰ ਹੱਥਾਂ ਉਤਲੇ ਪੁੜ ਤੇ ਹੁੰਦਾ ਤੇ ਉਹਨੂੰ ਘੁਮਾਈਦਾ, ਤੇ ਉਹ ਜਿਹੜੇ ਦਾਣੇ ਉਹ ਜਿਹੜਾ ਵਿਚਲਾ ਛੇਕ ਹੁੰਦਾ ਕਿੱਲੀ ਲਾਗੇ ਥੋੜਾ ਜਿਹੀ ਉਹਦੇ ਚ ਦਾਣੇ ਪਾਈ ਜਾਈਦੇ ਆ, ਉਹ ਦਾਣਾ ਜਿਹੜਾ ਜਿਹੜਾ ਚੱਕੀ ਦੇ ਪੁੜਾਂ ਚ ਆਈਦਾ ਉਹ ਪਿਸ ਜਾਂਦਾ ਹੈ, ਪਰ ਚੰਦ ਇੱਕ ਦਾਣੇ ਜਿਹੜੇ ਕਿੱਲੀ ਲਾਗੇ ਰਹਿ ਜਾਂਦੇ ਆ ਉਹ ਬਚੇ ਰਹਿੰਦੇ ਆ। ਇਸ ਕਰਕੇ ਜਿਹੜੇ ਨਾਮ ਨਾਲ ਲੱਗ ਗਏ ਹੈ ਸੋ ਨਾਮ ਲੜੂ, ਪਰੇ ਹੋਇਆ ਨੀ ਤੇ ਡਲਿਆ ਗਿਆ ਨੀ ਦੁਨੀਆਂ ਦੇ ਦੋਵਾਂ ਪੁੜਾਂ ਦੇ ਵਿੱਚ। ਇਹ ਦੁਨੀਆਂ ਦੇ ਦੋ ਪੁੜ ਚੱਲ ਰਹੇ ਨੇ ਚੱਕੀ ਮਾਇਆ ਦੀ ਵਿੱਚ, ਉਹ ਪਿਸ ਕੇ ਗਿਆ ਜਿਹੜਾ ਨਾਮ ਨਾਲ ਲੱਗਿਆ ਰਿਹਾ।
ਏਕ ਨੇ ਹੀ ਆਸ਼ਕੀ
ਵੀ ਲੱਗੇ ਰਹੇ, ਕੀਰਤਨ ਕਰਨ ਨਾਲ ਵੀ ਲੱਗੇ ਰਹੇ, ਹੋਰ ਸਿੱਖੀ ਦਾ ਭੇਖ ਵੀ ਕਰਦੇ ਰਹੇ ਸਾਰੇ, ਜੇ ਨਾਮ ਨਾ ਜਪਿਆ ਯਾਦ ਰੱਖੋ ਦਲੇ ਜਾਓਗੇ ਸਾਰੇ। ਤੋ ਸੁਹਾਈ ਕਹਿੰਦੇ ਹੋਣਾ ਹੈ ਸੋ ਮਹਾਰਾਜ ਨਾਮ ਦੀ ਵਡਿਆਈ ਦੱਸ ਰਹੇ ਨੇ, ਨੀ ਵੀ ਬਾਣੀ ਦੇ ਖੰਡ ਪਾਠ ਕਰੀ ਚਲੋ, ਬਾਣੀ ਨਾ ਹੀ ਸਾਰੀ ਉਮਰ ਲੱਗੀ ਚਲੋ ਤੇ ਨਾਮ ਦਾ ਪਤਾ ਨਾ ਹੋਏ, ਐਸੇ ਦਲੇ ਜਾਓਗੇ ਜਿੱਦਾਂ ਮਹਾਰਾਜ ਲਿਖ ਰਿਹਾ।
ਜੈਸੋ ਦਾਨੋ ਚੱਕੀ ਦਰਾਹੇ, ਜੈਸੋ ਦਾਨੋ ਚੱਕੀ ਦਰਾਹੇ, ਆਹ
ਪੰਚਮ ਪਾਤਸ਼ਾਹ ਕਹਿੰਦੇ ਹਲੇ ਤੇ ਮੈਂ 1% ਵੀ ਨੀ ਕਹੀ ਉਹਦੀ ਵਡਿਆਈ, ਉਹ ਤੇ ਉਹਦੀ ਨਾਮ ਦੀ ਤੇ ਏਡੀ ਵਡਿਆਈ ਹੈ ਮੈਂ ਆਖ ਹੀ ਨੀ ਸਕਦਾ, ਨੀ ਤੇ ਮੈਂ ਕੱਖ ਵੀ ਨੀ ਕਿਹਾ। ਬਹੁਤ ਉਪਮਾ ਹੋਰ ਕਹੀ, ਬਹੁਤ ਹੀ ਕੀਮਤੀ ਹੈ ਜਿਹੜਾ ਅਸੀਂ ਜਪਦੇ ਹਾਂ, ਮਤ ਸਮਝੋ ਮੋਲੀ ਚੀਜ਼ ਹੈ। ਅਮੁੱਲ ਅਮੁੱਲ ਆਖਿਆ ਇੱਕ ਕਿਸੇ ਕੋਲ ਨਾ, ਇੱਕ ਮੂਰਖ ਨੂੰ ਜਾਂ ਨਿਆਣੇ ਨੂੰ ਸਮਝ ਲਓ, ਉਹਨੂੰ ਪਤਾ ਹੀ ਨਹੀਂ ਸੀ ਕਿ ਹੀਰਾ ਜਾਂ ਕਿੱਦਾਂ ਦਾ ਹੁੰਦਾ, ਜਿਹੜਾ ਲਾਲ ਆ ਉਹ ਵੀ ਲਾਲ ਵੀ ਪੱਥਰ ਵਰਗਾ ਹੁੰਦਾ, ਕੀਮਤੀ ਪੱਥਰ ਹੁੰਦਾ ਲਾਲ। ਉਹ ਕਿਤੇ ਪੈਲੀ ਦੇ ਵਿੱਚ ਆਲੇ ਦੁਆਲੇ ਘਾਹ ਸੁੱਕ ਰਿਹਾ ਸੀ, ਉਹ ਮੁੰਡੇ ਨੂੰ ਕਿਤੇ ਥਾਂ ਰੰਬਾ ਮਾਰਿਆ, ਉਹਨੂੰ ਖੜਾ ਪਿਆ, ਕਹਿੰਦਾ ਯਾਰ ਫੋਲੀਏ ਕੀ ਹੈ। ਥੱਲੇ ਉਹਨੂੰ ਇੱਕ ਭਾਂਡਾ ਮਿਲ ਗਿਆ ਜਿਹੜਾ ਲਾਲਾਂ ਦਾ ਭਰਿਆ ਸੀ, ਉਹ ਲਾਲਾਂ ਦਾ ਭਰਿਆ ਤੇ ਉਹਨੇ ਸਮਝਿਆ ਖਰੇ ਗਲੇਲੇ ਚ ਪਾਉਣ ਵਾਲੀਆਂ ਗੀਟੀਆਂ। ਉਹਨੇ ਇੱਕ ਇੱਕ ਗੀਟੀ ਉਹ ਜਵਾਰ ਦੀ ਰਾਖੀ ਬੈਠਾ ਸੀ ਦੇਹ ਚ ਗਲੇਲੇ ਤੇ ਚਲਾ ਚਲਾ ਉਹ ਸਾਰਾ ਕਹਿੰਦਾ ਲੈ ਵੀ ਬਹੁਤ ਸੋਹਣੀ ਏ, ਤੇ ਗੋਲ ਜੀ ਬੰਟ ਅਰਗਿਆ ਹੁੰਦਾ, ਉਹ ਜਿੱਦਾਂ ਗੋਲੀਆਂ ਖੇਲਦੇ ਨਾ ਬੰਟ ਆ ਜਾ, ਏਦਾਂ ਦਾ ਪੱਥਰ ਹੁੰਦਾ ਲਾਲ। ਅਸੀਂ ਤੇ ਦੇਖਿਆ ਨੀ ਕਦੀ, ਪਰ ਦੇਖਿਆ ਹੋਊਗਾ ਜਿਹਨਾਂ ਨੇ ਏਡਾ ਵੱਡਾ ਸਮਾਗਮ ਕੀਤਾ ਇੱਥੇ ਆ ਸੁਨਿਆਰੇ ਨੇ, ਤੇ ਉਹ ਮੈਂ ਸਾਨੂੰ ਤੇ ਪਤਾ ਹੀ ਨਹੀਂ ਹੁੰਦਾ। ਉਹ ਲਾਲ ਨਾ ਉਹ ਅੰਧੇ ਹੱਥ ਮਾਨਕ ਚੜਿਆ ਘਰ ਘਰ ਵੇਚਣ ਜਾਏ, ਉਹ ਸਾਰਾ ਸਾਨੂੰ ਲਾਲ ਦੀ ਕੀਮਤ ਨੀ ਪਤਾ ਇਸ ਬਾਣੀ ਦੀ, ਇਸ ਨਾਮ ਜਪਣ ਦੀ। ਅਸੀਂ ਇਹਨੂੰ ਐਵੇਂ ਬਾਈ ਦੀ ਵੇ ਆਉਣੇ ਆ, ਹਾਲੇ ਸਾਨੂੰ ਇੰਨਾ ਨੀ ਪਤਾ ਵੀ ਇਹ ਨਾਮ ਕੁਛ ਕਰੂਗਾ, ਥੋੜਾ ਥੋੜਾ ਪਤਾ ਲੱਗਣ ਲੱਗ ਪਿਆ। ਪਰ ਉਹ ਮੁੰਡੇ ਨੂੰ ਕਹਿ ਨੀ ਸੀ ਪਤਾ, ਦੇ ਗਲੇਲੇ ਤੇ ਗਲੇਲੇ ਉਧਰੋਂ ਇੱਕ ਚੰਗਾ ਤਕੜਾ ਪਾਰਖੂ ਬੰਦਾ ਸੀ, ਉਹ ਨੰਗਿਆ, ਉਹ ਛੇਤੀ ਨਾਲ ਜਾ ਕੇ ਦੇਖਣ ਲੱਗਾ ਵੀ ਇਹ ਘੜੀ ਚ ਕੁਛ ਕੱਢ ਕੇ ਚਲਾਉਣ ਡਿਆ। ਦੇਖਿਆ ਤੇ ਅਖੀਰਲੀ ਦੋ ਕੁ ਗੀਟੀਆਂ ਰਹਿ ਗਈਆਂ ਸੀ। ਉਹ ਕਹਿੰਦੇ ਯਾਰ ਆਹ ਤੂੰ ਦੋ ਮੈਨੂੰ ਦੇ ਦੇ। ਉਹ ਕਹਿੰਦਾ ਤੂੰ ਕੀ ਕਰਨਾ ਇਹਨੂੰ ਪੱਥਰ ਜਿਹਾ ਨੂੰ? ਕਹਿੰਦਾ ਨੀ ਤੂੰ ਜੋ ਮੰਗੇ ਤੈਨੂੰ ਦਿੰਨਾ। ਉਹ ਕਹਿੰਦਾ ਤੂੰ ਨਮੈਨੀਏ ਦੇਣੀ ਆ, ਮੈਂ ਤੇ ਗਲੇਲੇ ਚ ਲਾਉਣੇ। ਕਹਿੰਦਾ ਅੱਛਾ ਤੂੰ ਇੰਨੇ 1000 ਰੁਪਇਆ ਚੱਲ ਲੈ ਤੂੰ ਦੇਖਣ ਦੇ ਇਹਦੇ। ਮੈਂ ਦੇਖ ਕੇ ਚੱਲਿਆ, ਮੈਂ ਤੇ ਇਹੋ ਜਿਹਾ ਲਾਲ ਹੀ ਨੀ ਦੇਖਿਆ। ਕਹਿੰਦਾ ਇਹ ਏਡਾ ਕੀਮਤੀ ਹੈ, ਇਹਦੀ ਕੀਮਤ ਕੀ ਹੋਊ? ਉਹ ਕਹਿੰਦਾ ਕੋਈ ਪਤਾ ਨੀ। ਏਦਾਂ ਬੰਦੇ ਦੇ ਸਵਾਸਾਂ ਦਾ ਜਿਹੜਾ ਨਾਮ ਨਾਲ ਜਪਦਾ ਹੈ ਉਹਦੀ ਕੋਈ ਕੀਮਤ ਨਹੀਂ ਹੈ। ਅਮੁੱਲ ਉਹਨੇ ਬੱਚੇ ਨਾਲ ਮੱਥੇ ਤੇ ਹੱਥ ਮਾਰਿਆ, ਕਹਿੰਦਾ ਹੈ ਇਹ ਤਾਂ ਮੈਂ ਸਾਰੇ ਕੀਮਤੀ ਏਦਾਂ ਹੀ ਜ਼ਾਇਆ ਕਰ ਦਿੱਤੇ। ਬ੍ਰਹਮ ਗਿਆਨੀ ਸ਼ਾਮ ਸਿੰਘ ਜੀ ਅੰਮ੍ਰਿਤਸਰ ਖੜੇ ਗਲੀ ਚ ਨੰਗ ਲੱਗੇ, ਇੱਕ ਬੱਚਾ ਫੂਕਾ ਮਾਰ ਮਾਰ ਕੇ ਤੇ ਗੀਠੀ ਨੂੰ ਪਖਾ ਰਿਹਾ ਸਵੇਰੇ, ਲਾਗੇ ਰੋਣ ਲੱਗ ਪਏ। ਉਹ ਕਹਿੰਦੇ ਬਾਬਾ ਜੀ, ਛੇਤੀ ਨੇ ਉਹਨੂੰ ਪਿੱਛੇ ਦੇਖਿਆ ਵੀ ਇਹਦੇ ਅੰਮ੍ਰਿਤਸਰ ਵਾਲੇ ਨੇ, ਉਹਨਾਂ ਨਾਲ ਕਿਉਂਕਿ ਉਹ ਘਨੱਈਏ ਦੀ ਗੱਦੀ ਤੇ ਸੀ ਅੰਮ੍ਰਿਤਸਰ, ਉਹਨਾਂ ਨਾਲ ਉੱਠ ਕੇ ਤੇ ਉਹ ਬੱਚਾ ਰੋਂਦੇ ਨੂੰ ਦੇਖੇ, ਬਾਬਾ ਉਹ ਪੈਰੀ ਪੈ ਗਿਆ, ਬਾਬਾ ਜੀ ਮੇਰੇ ਚ ਕੋਈ ਗਲਤੀ ਹੋ ਗਈ, ਰੋਂਦੇ ਕਿਉਂ? ਕਹਿੰਦੇ ਮੂਰਖਾ ਇੰਨੇ ਕੀਮਤੀ ਸਵਾਸ ਹੈ ਫੂਕਾਂ ਜੀ ਗਵਾਈ ਜਾਂਦਾ। ਅਮੁੱਲ ਅਮੁੱਲ ਆਖਿਆ ਨਾ ਜਾਏ, ਅਮੁੱਲ ਅਮੁੱਲ ਆਖਿਆ ਨਾ ਸਾਰੇ ਸਵਾਹ ਅਸੀਂ ਬਾਣੀ ਪੜ੍ਹਨ ਤੇ ਲਈ ਜਾਂਦੇ ਹਾਂ, ਰਾਤ ਦਿਨ ਨਿਤਨੇਮ ਪਾਠ, ਕਦੀ ਨਾਮ ਦੇ ਐਡਾ ਕੀਮਤੀ ਹਾਰ ਜਪਦੇ ਹਾਂ। ਢਿੱਲ ਨਾ ਕੀਚੇ ਮੇਰੀ ਜਿੰਦੜੀ, ਕੇ ਜਾਪੇ ਸਾਹ ਆਵੇ ਕੇ ਨਾ ਆਵੇ ਨੇ, ਕਿਉਂ ਇਹ ਬੜਾ ਮੁੱਲ ਹੈ। ਅਮੁੱਲ ਮਤ ਸਮਝੋ, ਇਹ ਗੁਰੂ ਨਾਨਕ ਦੀ ਜਪਜੀ ਸਾਹਿਬ ਦੀ ਬਾਣੀ ਹੈ, ਉਹ ਜਪ ਪੁਰਖ ਦਾ ਉਹ ਇਲਹਾਮ ਹੈ ਜਿਹਦੇ ਉੱਤੇ ਮਹੱਲਾ ਕੋਈ ਨਹੀਂ ਹੈ, ਜਿਹਤੇ ਰਾਗ ਕੋਈ ਨਹੀਂ ਹੈ। ਜਪ ਐਡੀ ਵੱਡੀ ਬਾਣੀ ਹੈ ਜਿਹੜਾ ਅੱਜ ਸਿੱਧਾ ਕੋਈ ਪਰੂਫ ਨਹੀਂ ਕਰ ਸਕਿਆ ਕਿ ਕਿਹਦੀ ਬਾਣੀ ਹੈ, ਕਿੱਥੋਂ ਆਈ ਹੈ, ਕਦੋਂ ਆਈ ਹੈ ਕੀ ਹੈ, ਉੱਤੇ ਕੋਈ ਚੀਜ਼ ਹੈ ਹੀ ਨਹੀਂ, ਨਾ ਮਹੱਲਾ, ਨਾ ਰਾਗ, ਨਾ ਇਹਦੀ ਪੌੜੀ ਕੋਈ, ਨਾ ਕੁਛ। ਇਹ ਰੱਬ ਦਾ ਕਾਲ ਪੁਰਖ ਦਾ ਐਸਾ ਗਿਆਨ ਹੈ ਜਿਹਦੇ ਨਾਲ ਤੁਰ ਦਰਗਾਹ ਚ ਫੈਸਲੇ ਹੁੰਦੇ। ਇਸ ਵੇਲੇ ਕਿਸੇ ਜੀਵ ਨੂੰ ਕਿਸੇ ਜੂਨ ਕਿਸੇ ਸੁੱਟਣਾ ਹੁੰਦਾ ਲੇਖਾ, ਇਹ ਐਡੀ ਵੱਡੀ ਬਾਣੀ ਹੈ, ਇਹਦਾ ਖਿਲਾਰ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਹੈਗਾ। ਇਹ ਐਡੀ ਵੱਡੀ ਬਾਣੀ ਹੈ ਕਿਉਂਕਿ ਉੱਤੇ ਹੈਡਿੰਗ ਨਹੀਂ ਹੈ, ਮਹੱਲਾ ਹੁੰਦਾ ਤਾਂ ਅਸੀਂ ਮੰਨ ਜਾਂਦੇ ਗੁਰੂ ਨਾਨਕ ਦੀ ਬਾਣੀ ਹੈ। ਇਹ ਐਡੀ ਵੱਡਾ ਸਾਨੂੰ ਮਹਾਰਾਜ ਵੱਲੋਂ ਐਸਾ ਕੋਈ ਨਾਜ਼ਲ ਹੋਈ ਚੀਜ਼ ਆ ਉੱਤੋਂ ਜਿਹੜੀ ਅੱਜ ਵੀ ਸਾਡੇ ਕੋਲ ਹੈ, ਇਹ ਉਹਦੀ ਲਾਈਨ ਹੈ। ਉਹ ਜੇ ਤੂੰ ਆਖੇਗਾ ਕੀ ਹੋਏਗਾ, ਆਖ ਤੂੰ ਆਖ ਗਿਆ ਐਸੋ ਸਾਰੀ ਬਹੁਤ ਉਪਮਾ ਹੋਰ ਕਹੀ ਆਗਮ ਆਗਮ ਆਗਾ ਦੇ ਉੱਚ ਉੱਚ ਬਹੁ ਅਪਾਰ ਕਦੀ ਹੋ ਸਕਦਾ ਵੀ ਲੋਹਾ ਪਾਣੀ ਚ ਤਰ ਗਿਆ? ਇੰਪੋਸੀਬਲ ਗੱਲ ਹੈ। ਆ ਮਹਾਰਾਜ ਨੇ ਕਿਹਾ ਇਹ ਪੋਸੀਬਲ ਹੋ ਸਕਦਾ ਵੀ ਲੋਹਾ ਵੀ ਤਰ ਜਾਏ, ਉਹਨੂੰ ਸਾਰ ਕਿਹਾ। ਜੇ ਕਿਤੇ ਤੂੰ ਨਾਮ ਜਪਦਾ ਜਪਦਾ ਸਿਮਰਨ ਦੀ ਅਵਸਥਾ ਤੇ ਚਲੇ ਗਿਆ ਤੇ ਤੂੰ ਪਾਪੀ ਜਿਹੜਾ ਲੋਹਾ ਹੋਏ ਆ ਤੂੰ ਵੀ ਤਰ ਜਾਏਗਾ। ਸਿਮਰਤ ਨਾਨਕ ਤਰੇ ਦਸਮ ਪਾਤਸ਼ਾਹ ਕਿਸ ਤਰ੍ਹਾਂ ਇਸ ਨਾਮ ਨੂੰ ਓਹਲੇ ਕਰ ਸਕਦੇ? ਐਡੀ ਵੱਡੀ ਚੀਜ਼ ਉਹਦਾ ਦਾਦਾ ਬਾਬਾ ਪੜਦਾਦਾ ਕਹਿ ਰਿਹਾ, ਛੇਵੀਂ ਪਾਤਸ਼ਾਹੀ ਦਾ ਗੁਰੂ ਅਰਜਨ ਪਾਤਸ਼ਾਹ ਦਾ ਲੜਕਾ ਗੁਰੂ ਹਰਗੋਬਿੰਦ, ਗੁਰੂ ਹਰਗੋਬਿੰਦ ਦਾ ਲੜਕਾ ਗੁਰੂ ਤੇਗ ਬਹਾਦਰ, ਤੇਗ ਬਹਾਦਰ ਦਾ ਲੜਕਾ ਗੁਰੂ ਗੋਬਿੰਦ ਸਿੰਘ ਜੀ, ਔਰ ਗੁਰੂ ਰਾਮਦਾਸ ਸਾਹਿਬ ਦਾ ਲੜਕਾ ਗੁਰੂ ਅਰਜਨ, ਗੁਰੂ ਅਰਜਨ ਦਾ ਲੜਕਾ ਗੁਰੂ ਹਰਗੋਬਿੰਦ, ਗੁਰੂ ਹਰਗੋਬਿੰਦ ਦਾ ਲੜਕਾ ਤੇਗ ਬਹਾਦਰ, ਤੇਗ ਬਹਾਦਰ ਦਾ ਲੜਕਾ ਗੁਰੂ ਗੋਬਿੰਦ ਸਿੰਘ। ਉਹ ਏਡੇ ਦਾਦੇ ਪੜਦਾਦਿਆਂ ਦਾ ਖਜ਼ਾਨਾ ਮਹਾਰਾਜ ਇਸੇ ਕਰਕੇ ਆਪਣੇ ਸ਼ਬਦ ਚ ਦਸਮ ਪਾਤਸ਼ਾਹ ਦੇ ਅਸਲ ਸ਼ਬਦ ਉਹ ਨੇ ਜਿਹੜੇ ਆਹ ਚੀਜ਼ ਰੜਾਉਂਦੇ, ਬਿਨ ਹਰ ਨਾਮ ਨਾ ਬਾਚਨ ਨਹੀਂ ਬਚੇਗਾ। ਜੇ ਤੂੰ ਨਾਮ ਨੀ ਜਪਦਾ ਕਦੀ ਨੀ ਬਚੇਗਾ। ਪਰ ਨਾਮ ਕਿਹੜਾ? ਕ੍ਰਿਸ਼ਨ ਦਾ ਜਾਂ ਦੂਸਰਾ ਦਾ ਨੀ, ਹਰ ਵਿੱਚ ਲਫ਼ਜ਼ ਬਿਨ ਹਰ ਨਾਮ ਕੋਈ ਤਰੀਕਾ ਹੀ ਨੀ ਬਚਣ ਦਾ। ਬਿਨ ਹਰ ਨਾਮ ਅੱਜ ਅਸੀਂ ਸਾਰੀ ਬਾਣੀ ਦਸਮ ਪਾਤਸ਼ਾਹ ਦੀ ਲੈਣੀ ਹੈ, ਜਿਹੜੀ ਬਾਣੀ ਸਿੱਧੀ ਨਾਮ ਨਾਲ ਲਾਉਂਦੀ ਹੈ। ਅਸੀਂ ਅੱਜ ਸੇਧਾਂ ਭੁੰਡ ਦੇ ਵਿੱਚ ਉਹ ਸਾਰੀ ਬਾਣੀ ਅਸੀਂ ਲੜਨ ਪਿੜਨ ਨਾਲ ਲਾ ਦਿੰਦੇ। ਦਸਮ ਪਾਤਸ਼ਾਹ ਦੀ ਐਸੀ ਉੱਚੀ ਬਾਣੀ ਨਾ ਮੰਨ, ਔਰ ਉਹ ਅਸੀਂ ਸਾਰੀ ਹੀ ਚੜਿਆ। ਅੱਜ ਦੇਖੋ ਕਿਹੜੇ ਕਿਹੜੇ ਪਟਾਕੇ ਪੈਣੇ ਅੱਜ, ਕਿਹੜੀਆਂ ਕਿਹੜੀਆਂ ਭਰਮ ਸਾਡੇ ਨਾਲ ਸੋਨੇ ਸਿੱਖ ਕੌਮ ਦੇ ਕਿ ਦਸਮ ਪਾਤਸ਼ਾਹ ਦੀ ਬਾਣੀ ਹੈ, ਬਿਲਕੁਲ ਟੈਰੀ ਕਰਦੀ ਹੈ ਗੁਰਬਾਣੀ ਨਾਲ। ਆ ਪਹਿਲਾ ਸ਼ਬਦ ਹੈ
ਬਿਨ ਹਰਿ
ਭਾਵੇਂ ਕਿਸੇ ਨੇ 14 ਲੋਕ ਬਸ ਕੀਤੇ ਹੋਣ, ਬੜੇ ਬੜੇ ਲੋਕ ਸੀ, ਬੜੇ ਬੜੇ ਜਿਹੜੇ ਐਡੀਆਂ ਕੰਟਰੀਆਂ, ਕਹਿੰਦਾ ਇਹਨਾਂ ਦਾ ਵੀ ਉਹ ਮਾਲਕ ਨਹੀਂ ਹੋਊਗਾ, ਭੱਜ ਨਹੀਂ ਸਕੇਗਾ ਕਾਲ ਕੋਲੋਂ, ਉਹ ਨਹੀਂ ਬਚ ਸਕੇਗਾ, ਸਵਾਏ ਇੱਕ ਚੀਜ਼ ਨਾਲ ਬਚੇਗਾ। ਸ਼ਬਦ ਆ ਰਹਾਓ ਜਾਂਦੇ ਰਹਾਓ ਬਿਨ ਹਰਿ ਨਾਮ। ਜਿਸ ਮਹਾਰਾਜ ਨੂੰ ਤੂੰ 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 ਕਿਸੇ ਕੋ ਸੁਝਦਾ ਹੀ ਨਹੀਂ ਹੈ, ਜਿੰਨੀ ਚਿੱਠੀ ਲਿਖੀ ਔਰੰਗਜ਼ੇਬ ਨੂੰ ਵੀ ਉਹਦੇ ਚ ਪਹਿਲਾਂ ਚਿੱਠੀ ਭੁੱਲ ਗਏ ਲਿਖਣੀ, ਪਹਿਲਾਂ ਇਸੇ ਰੱਬ ਦੀ ਉਸਤਜੀ ਕਰੀ ਗਏ। ਜਿਹੜਾ ਸਾਰੀ ਉਮਰ ਐਸੇ ਰੰਗ ਚ ਗਿਆ ਸਾਡਾ ਦਸਮ ਪਾਤਸ਼ਾਹ, ਉਹਦੇ ਨਾਲ ਝੂਠੇ ਆਸ਼ਕਾਂ ਦਾ ਜ਼ਿਕਰ ਕਰ ਰਹੇ ਵੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ, ਯਾਰੜੇ ਦਾਸਾਂ ਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ, ਉਹ ਖੇੜੇ ਉਹਨਾਂ ਨੂੰ ਸੁਝਣ ਡੇ। ਸੋਹਣੀ ਮਹੀਂ ਵਾਲਦਾ ਜਾਂ ਹੀਰ ਰਾਂਝੇ ਦਾ ਕਿੱਸਾ ਗੁਰੂ ਨਾਨਕ ਤੋਂ ਪੈਦਾ ਹੋਣ ਤੋਂ ਸਿਰਫ 50 ਵਰੇ ਪਹਿਲਾਂ ਸੀ, ਹਲੀ 50 ਸਾਲ ਹੀ ਹੋਏ ਸੀ ਪੰਜਾਬ ਚ ਉਹ ਧਰਤੀ ਤੇ ਉਹ ਕਿੱਸਾ ਵਰਤੇ ਨੂੰ। ਔਰ ਜਾਓ ਗੁਰੂ ਨਾਨਕ ਦੀ ਸਾਰੀ ਬਾਣੀ ਚ ਕਿਤੇ ਦੇਖੋ ਕਿਤੇ ਉਹਨੇ ਜ਼ਿਕਰ ਕੀਤਾ, ਜਾਨਵਰਾਂ ਤੱਕ ਦਾ ਜ਼ਿਕਰ ਕਰ ਗਏ, ਚੱਕਵੀ ਸੂਰਜ ਹੋਰ ਸਾਰੇ ਜੋ ਮਛਲੀ ਮੀਨ ਜੋ ਸਭ ਕੁਛ ਬਬੀਹਾ, ਜਾਓ ਕਿਤੇ ਕੱਢ ਕੇ ਦੱਸ ਦਿਓ, ਜਾਂ ਸਾਰੀ ਗੁਰਬਾਣੀ ਦੇ ਵਿੱਚ ਕਿਤੇ ਨਾ ਇਹਨਾਂ ਝੂਠੇ ਆਸ਼ਕਾਂ ਦਾ ਦੱਸ ਦਿਓ। ਉੱਠਿਆ ਇੱਕ ਨਵਾਂ ਹੀ ਭਾਈ ਗੁਰਦਾਸ, ਇਹਨਾਂ ਨਾਲ ਮਨੋ ਕਲਪਤ ਬੰਦਾ ਕੱਢ ਲਿਆ ਜਿਹਦਾ ਨਾਂ ਹੀ ਹੈ ਨੀ ਉਹਦੀ ਵਾਰਾਂ ਚ, ਉਹ ਲਿਖਦਾ ਜੀ ਲੇਲਾ ਮਜਨੂੰ ਆਸ਼ਕੀ ਚੋ ਚੱਕੀ ਜਾਤੀ, ਰਾਂਝਾ ਹੀਰ ਵਖਾਣੀਏ ਉਹ ਪਿਰਮ ਪਰਾਤੀ, ਮਹੀਂ ਵਾਲ ਨੂੰ ਸੋਹਣੀ ਲੈ ਤਰਦੀ ਰਾਤੀ। ਉਹ ਕਿਉਂ ਤੂੰ ਗੰਦ ਖਿਲਾਰ ਰਿਹਾ, ਗੁਰਬਾਣੀ ਦਾ ਸਟੈਂਡਰਡ ਕਿੱਥੇ ਹੈ? ਕਿਸੇ ਗੁਰੂ ਨੇ ਇਹ ਚੀਜ਼ ਕਹੀ ਹੈ? ਉਹਨਾਂ ਨੇ ਜਾਨਵਰਾਂ ਦੇ ਨਾਂ ਲੈ ਲਏ, ਝੂਠੇ ਆਸ਼ਕਾਂ ਦੇ ਨਾਂ ਲੈ ਰਹੇ ਹੋ, ਕਿਉਂ ਨੀ ਬਾਣੀ ਦੇ ਵਿੱਚ? ਬਾਕੀ ਨਾ ਤੁਸੀਂ ਤੇਰੀ ਬਾਣੀ ਚ ਆਏ ਹੈ, ਰੁੱਤੂ ਬਾਅਦ ਇੱਕ ਸ਼ਬਦ ਦਸਮ ਪਾਤਸ਼ਾਹ ਦਾ ਕੱਢ ਲਿਆ ਜੀ, ਖਿਆਲ ਪਾਤਸ਼ਾਹ ਹੀ ਦੱਸਵੇ ਮਿੱਤਰ ਪਿਆਰੇ ਨੂੰ ਹਾਲ ਮਰੇ। ਪ੍ਰੀਤ ਲੜਨ ਵਾਲੀ ਗੁਰਬਖਸ਼ ਸਿੰਘ ਪ੍ਰੀਤ ਲੜੀ ਵਾਲਾ ਲਾਹੌਰ, ਉਹਨਾਂ ਬੱਚਿਆਂ ਨੂੰ ਜਿੱਥੇ ਉਹਨੇ ਇਹ ਸਾਰਾ ਪ੍ਰੀਤ ਨਗਰ ਵਸਾਇਆ ਸੀ, ਉਹਦੇ ਮੁੰਡੇ ਆਪ ਬੱਚੀ ਦੇਖੇ ਮੈਂ ਆਣ ਕੇ ਸਿਗਨੇਚਰ ਕਰੇ ਲਾਹੌਰ, ਉੱਥੇ ਉਹ ਮੌਰ ਬੜੇ ਪਿਆਰ ਨਾਲ ਪੜ੍ਹ ਤੇ ਰੋਣੇ ਆਪਣੇ ਪਿਆਰ ਦੇ ਪੱਜ ਧੂਏ ਦਾ ਰੋਂਦੀ ਯਾਰਾਂ ਨੂੰ, ਉਹਨਾਂ ਦੀ ਆਪ ਬੱਚੇ ਦੇਖੇ ਸਾਰੇ, ਉਹਨਾਂ ਦਾ ਪ੍ਰੀਤ ਲੜੀ, ਉਹਨਾਂ ਦੇ ਰਸਾਲੇ ਪੜ੍ਹ ਕੇ ਦੇਖੋ, ਸਭ ਤੇ ਉੱਤੇ ਟੀਸੀ ਤੇ ਇਹ ਸ਼ਬਦ ਚੰਗੇ ਆ। ਆਹ ਸ਼ਬਦ ਕਿੱਥੇ ਲੈ ਜਾਓਗੇ?
ਬਿਨ ਹਰਿ ਨਾਮ ਨਾ ਪਾਵੈ
ਅਸੀਂ ਅਸਲ ਸ਼ਬਦ ਲੱਭਣੇ ਆ ਦਸਮ ਪਾਤਸ਼ਾਹ ਦੇ, ਜਿੱਦਾਂ ਇੰਨਾ ਮਿਲ ਗੋਭਾ, ਜਿੱਦਾਂ ਉਹਨਾਂ ਦੀਆਂ ਕਈ ਕਈ ਵਾਈਫਾਂ ਬਣਾਤੀਆਂ, ਕਈ ਕਈ ਉਹਨਾਂ ਦਾ ਐਸਾ ਹੁਲੀਆ ਵਿਗਾੜ ਦਿੱਤਾ, ਸਾਡੀ ਬਾਣੀ ਦਾ ਜਿਹੜਾ ਪੜ੍ਹਨ ਵਾਲਾ ਉਹ ਸ਼ੱਕ ਕਰਨਾ ਪੈਂਦਾ ਵੀ ਹੈ ਦਸਮ ਪਾਤਸ਼ਾਹ ਨੇ ਆਹ ਕੀਤਾ। ਉਹ ਜਿੱਦਾਂ ਅਸੀਂ ਆਹ ਵਿਸਾਖੀ ਦੀ ਰਸਮ ਸਾਰੀ ਖੋਲਦੇ ਆ ਰਹੇ ਹਾਂ, ਉਹਦੀ ਲੜੀ ਚੋਂ ਹੈ, ਇਹਨਾਂ ਨੇ ਇੱਕ ਐਸਾ ਸ਼ਬਦ ਇੱਕ ਹੋਰ ਗੰਢਿਆ ਉਹਦੀ ਸੁਣ ਕੇ ਜੀ ਸਦ ਮਾਹੀ ਦਾ ਨਹੀਂ ਪਾਣੀ ਆਮਤ ਨੇ ਸੁਣ ਕੇ ਸਦ ਮਾਹੀ ਦਾ। ਕਈ ਜਿੱਦਾਂ ਰਾਂਝਾ ਵੰਝੜੀ ਵਜਾਉਂਦਾ ਸੀ ਤੇ ਮਹੀਆਂ ਜਿਹੜੀਆਂ ਸੀ ਨਾ ਉਹ ਹੀਰਨਾ ਉਹਨਾਂ ਦੇ ਉਸੇ ਘਰ ਜਾ ਕੇ ਨੌਕਰ ਰਹਿ ਰਿਹਾ ਤੇ ਉਹ ਜਾ ਕੇ ਬਾਹਰ ਬੰਜਲੀ ਜਦੋਂ ਵਜਾਉਣੀ ਤੇ ਮਹੀਆਂ ਨਾ ਬੂਥੀਆਂ ਚੱਕਦੀਆਂ ਨਾ ਆ ਜਾਣਾ ਉਹਦੇ ਹੱਲ ਵੀ ਰਾਂਝੇ ਦੀ ਬੰਜਲੀ ਵੱਜ ਰਹੀ ਹੈ ਜਾਂ ਕ੍ਰਿਸ਼ਨ ਮਹਾਰਾਜ ਨੇ ਬੰਜਲੀ ਵਜਾਈ ਤੇ ਆ ਗਈਆਂ ਗੋਪੀਆਂ ਆਲੇ ਦੁਆਲੇ ਉਹ ਬਿੰਦਰਾ ਬਨਵੇਂ ਰੰਗ ਕੀਆ ਪਾਰ ਜਾਤ ਗੋਪੀ ਲੈ ਆਇਆ ਉਹ ਨਾਨਕ ਪਾਤਸ਼ਾਹ ਐਸੀ ਸੂਖਸ਼ਮ ਚੋਟ ਲਾਉਂਦੇ ਉਹ ਕਹਿੰਦੇ ਕਿਹੜਾ ਵੱਡਾ ਮਾਰਕਾ ਮਾਰ ਲਿਆ ਦਰਿਆਓਂ ਪਾਰ ਜਾ ਕੇ ਤੇ ਉਹ ਗੋਪੀਆਂ ਲੈ ਆਇਆ ਤੇ ਉੱਥੇ ਰੰਗ ਕੀਤਾ ਤੇ ਉਹ ਆਸਾ ਦੀ ਵਾਰ ਚ ਫੈਸਲਾ ਹੀ ਮੁਕਾ ਦਿੰਦੇ ਆ ਪਰ ਅਸੀਂ ਆਸਾ ਦੀ ਵਾਰ ਤੇ ਜਦੋਂ ਆਵਾਂਗੇ ਇਹ ਫੇਰ ਪੜਦੇ ਪਾੜਾਂਗੇ। ਪਹਿਲਾਂ ਅਸੀਂ ਇਸ ਤਰ੍ਹਾਂ ਲਾਉਂਦੇ ਹਾਂ ਵੀ ਉੱਥੇ ਉਹਦਾ ਸ਼ਬਦ ਬਣਾਤਾ ਜੀ ਸੁਣ ਕੇ ਕਈ ਉਹ ਧਰਤੀ ਤੇ ਜਿਸ ਵੇਲੇ ਸਿੰਘਾਂ ਨਾਲ ਸੁਣਿਆ ਵੀ ਗੁਰੂ ਗੋਬਿੰਦ ਸਿੰਘ ਆ ਰਿਹਾ ਤੇ ਉਹ ਏਦਾਂ ਭੱਜੇ ਜਿੱਦਾਂ ਰਾਂਝੇ ਦੀਆਂ ਮਹੀਆਂ ਬੰਗਲੀ ਵਜਾ ਕੇ ਤੇ ਉਹ ਰਾਂਝੇ ਵੱਲ ਭੱਜਦੀਆਂ ਸੀ ਐਨ ਆ ਜਾਂਦੀਆਂ ਸੀ ਸਾਰੀਆਂ ਤੇ ਰਾਂਝਾ ਬੰਗਲੀ ਵਜਾਉਂਦਾ ਸੀ ਮਹਾਰਾਜ ਨੂੰ ਉਸ ਬੰਜਲੀ ਸੁੱਜਣ ਡਈ ਸੀ ਚਾਰ ਸਾਹਿਬ ਉਧਰ ਸ਼ਹੀਦ ਹੋ ਗਏ ਉਧਰ ਦੁਸ਼ਮਣ ਮੌਕੇ ਤੇ ਚੜਿਆ ਮਸਾਂ ਦਮਦਮੇ ਡੱਲੇ ਬਰਾੜ ਕੋਲ ਜਾ ਕੇ ਮਹਾਰਾਜ ਕਿਹਨਾਂ ਹਾਲਤਾਂ ਚ ਫਿਰ ਰਹੇ ਹੈ ਪਰ ਤੁਸੀਂ ਹੋਰ ਹੀ ਇਸ਼ਕ ਪੇਚੇ ਪਾ ਰਹੇ ਉਹਦੇ ਨਾਲ ਇਹ ਸਭ ਇਹਨਾਂ ਦੇ ਆਪਣੇ ਟੇਸਟ ਹੁੰਦੇ ਜਿਹੜੇ ਪੂਰੇ ਕੀਤੇ ਹੈ ਇਹ ਕੋਈ ਮਹਾਰਾਜ ਦੀ ਬਾਣੀ ਨਹੀਂ ਹੈ। ਜਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ ਖੇੜਾ ਸੁੱਝਦਾ ਸੀ ਉਹਨਾਂ ਨੂੰ ਜਾਂ ਸੁਣ ਕੇ ਜੀ ਸਭ ਮਾਈ ਦਾ ਮੱਝਾਂ ਜੀ ਘਾਹ ਘੂ ਛੱਡ ਕੇ ਪਾਣੀ ਪੂਣੀ ਵੀ ਪੀਣਾ ਛੱਡ ਕੇ ਸਿੱਧੀਆਂ ਰਾਂਝੀਆਂ ਲਾਉਂਦੀਆਂ ਸੀ ਇਸ ਤਰ੍ਹਾਂ ਸਿੰਘ ਆਏ ਧਾ ਕੇ ਸੁਣ ਕੇ ਲੱਖੀ ਜੰਗਲ ਮਹਾਰਾਜ ਨੇ ਤੇ ਸਿੰਘ ਪੈਦਾ ਕੀਤੇ ਸੀ ਜਿਹੜਾ ਖਾਲਸਾ ਪੈਦਾ ਹੋਇਆ ਇਹ ਕਿਸੇ ਇਹੋ ਜਿਹੇ ਦੀ ਕਾਰਸਤਾ ਨਹੀਂ ਹੈ। ਸਾਰੇ ਸਿੰਘ ਸਾਰੇ ਕਿਤੇ ਖਾਲਸਾ ਤੇ ਪਹਿਲਾਂ ਤੋਂ ਸ਼ੁਰੂ ਸੀ ਇਹ ਐਸੀ ਟੋਹਾਂ ਮਿਲਦੀਆਂ ਵੀ ਇਹਨਾਂ ਦੀਆਂ ਕਾਰਸਤਾਨੀਆਂ ਆਪੇ ਫੜੀ ਜਾਂਦੀਆਂ ਉਹਨਾਂ ਲਫ਼ਜ਼ਾਂ ਤੋਂ ਲੱਖੀ ਜੰਗਲ ਆਏ ਦੀਦਾਰ ਲੱਗੋ ਨੇ ਸੁਣ ਕੇ ਸਭ ਆਏ ਦੀਦਾਰ ਅਸੀਂ ਵੀ ਬੜਾ ਝੂਮ ਝੂਮ ਕੇ ਗਾਉਂਦੇ ਹੁੰਦੇ ਸੀ ਮਾਰ ਸਾਰੀਆਂ ਟਿਊਨਾਂ ਦਾਸਦੀਆਂ ਕੱਢੀਆਂ ਉਹ ਮਾਰ ਅਸੀਂ ਗਾਉਂਦੇ ਰਹੇ ਜਦੋਂ ਹੁਣ ਆ ਗਿਆਨ ਦੇ ਨੇਤਰ ਖੁੱਲੇ ਗਿਆਨ ਅੰਜਨ ਮੇਰਾ ਮਨ ਸ਼ਨਾਨੇ ਉਹ ਜਦੋਂ ਮਹਾਰਾਜ ਨੇ ਕਿਤੇ ਕਿਰਪਾ ਕਰ ਦਿੱਤੀ ਹੈ ਇਹਨੇ ਤੇ ਅਸੀਂ ਜੂੰ ਜੁਟਣਾ ਇਹ ਇੰਨੀ ਟਿਊਨ ਮਸ਼ਹੂਰ ਹੋਈ ਉਹ ਮੇਰੇ ਸਾਥੀ ਨਾ ਉਹ ਮੈਂ ਫਗਵਾੜੇ ਗਿਆ ਆਪਣੇ ਦੋਸਤ ਨੂੰ ਗੁਰਾਇਆ ਹੈ ਨਾ ਲਾਗੇ ਫਗਵਾੜੇ ਦੇ ਤੇ ਮੇਰੇ ਨਾਲ ਬਾਜਾਂ ਉਧਰ ਉਧਰ ਬੈਠਣ ਵਾਲੇ ਸਿੰਘ 60-70 ਹੁੰਦੇ ਸੀ ਉਹਨਾਂ ਚ ਇੱਕ ਗੁਰਾਏ ਦਾ ਵੀ ਸਿੰਘ ਸੀ ਤੇ ਉਹ ਮੈਂ ਉਹਦੇ ਘਰ ਗਿਆ ਉਧਰ ਮੈਂ ਦੱਸੂਏ ਤੂੰ ਆਉਣਾ ਸੀ ਸਮਾਗਮ ਤੇ ਜਾਣਾ ਸੀ ਤੇ ਉਹ ਮੈਂ ਉਹਨੂੰ ਉੱਥੇ ਉਤਰ ਕੇ ਬੱਸ ਤੇ ਮੈਂ ਕਿਹਾ ਵੀ ਸਿੰਘ ਨੂੰ ਨਾਲ ਲੈ ਲਈਏ ਫਿਰ ਗਾਂ ਚੰਨ ਜੀ ਨੂੰ ਲੈਣਾ ਸੀ ਦਿੱਲੀਓ ਉਹ ਸਿੰਘ ਦੇ ਮੈਂ ਜਦੋਂ ਗਿਆ ਉਤਰਿਆ ਤੇ ਉਹ ਬਾਹਰ 5-7 ਮੁੰਡੇ ਨਾ ਇੱਕ ਦੂਜੇ ਦਾ ਝੱਗਾ ਪਿੱਛੇ ਫੜ ਫੜ ਕੇ ਨੇ ਜਿੱਦਾਂ ਗੱਡੀ ਬਣਾਉਂਦੇ ਆ ਮੋਹਰੇ ਇੱਕ ਉਹਦਾ ਮੁੰਡਾ ਪਕੜਾ ਸੀ 7-8 ਸਾਲ ਦਾ ਉਹ ਮੋਹਰੇ ਲੱਗਾ ਇੰਜਣ ਨੂੰ ਤੇ ਉਹਦੇ ਪਿੱਛੇ ਇੱਕ ਨਾ ਦੂਸਰੇ ਦੇ ਝੱਗੇ ਫੜੇ ਤੇ ਪਿੱਛੇ ਗੱਡੀ ਬਣਾਈ ਤੇ ਉਹ ਮੋਹਰੇ ਗਾਉਂਦਾ ਜਾਏ ਸੁਣ ਕੇ ਜੀ ਪਦ ਮਾਰੀ ਦਾ ਸੁਣ ਕੇ ਜੀ ਉਹ ਮੁੰਡੇ ਵੀ ਉਦਾ ਹੀ ਬੜੇ ਭੋਲੇ ਭਾਣ ਆ ਹੱਡੀ ਬੀਤੀ ਦੱਸਦਾ ਤੁਹਾਨੂੰ ਬੱਚਿਆਂ ਨੂੰ ਜੋ ਸਿਖਾਓਗੇ ਸਿੱਖਦਾ ਉਹ ਆਣ ਕੇ ਤੇ ਮੈਂ ਨਿਕਲਿਆ ਮੈਨੂੰ ਰਿਸੀਵ ਕਰਨ ਆਇਆ ਉਹਨਾਂ ਭਾਈ ਸਾਹਿਬ ਜੀ ਆ ਜਾਓ ਉਹ ਮੈਂ ਕਿਹਾ ਓਏ ਆ ਬੱਚੇ ਉਹ ਕਹਿੰਦਾ ਓਏ ਇਹ ਕੀ ਕਰ ਤੇ ਉਹਨੂੰ ਜਾ ਕੇ ਨਾ ਉਹਦਾ ਹੀ ਮੁੰਡਾ ਲੱਗਾ ਸੀ ਉਹ ਸਮਾਗਮ ਤੇ ਗਿਆ ਸੀ ਉੱਥੇ ਕਿਤੇ ਉਹ ਕਹਿੰਦਾ ਉਹ ਮੁੰਡੇ ਸਾਰੇ ਪਿੱਛੋਂ ਕਹਿਣ ਸੁਣ ਕੇ ਜੀ ਪਦ ਮਾਰੀ ਦਾ ਮੈਂ ਸਿਰਫ ਤਾਂ ਦੱਸਦਾ ਕਿ ਜੇ ਬਾਣੀ ਵੀ ਗਲਤ ਪੜੋਗੇ ਨਾ ਇੱਥੇ ਸਟੇਜ ਤੇ ਜਾਂ ਸਾਰੀ ਉਦਾਂ ਦੀ ਹਿਫਜ਼ ਹੋ ਜੂ ਆ ਗਈਆਂ ਸਿਹਾਰੀਆਂ ਬਿਹਾਰੀਆਂ ਸਭ ਲਾਉਣੀਆਂ ਚਾਹੀਦੀਆਂ ਪਰ ਮੈਂ ਤੁਹਾਨੂੰ ਕੱਚੀ ਬਾਣੀ ਦੀ ਇੱਕ ਮਿਸਾਲ ਦੱਸਦਾ ਭਈ ਉਹ ਕਹਿੰਦਾ ਇਹ ਕੀ ਕਰ ਰਿਹਾ ਕਹਿੰਦੇ ਲੈ ਭਾਈ ਸਾਹਿਬ ਪੜਦੇ ਆ ਪਟਿਆਲੇ ਵਾਲੇ ਉਹ ਕਹਿੰਦਾ ਤੂੰ ਕਿਤੇ ਕਹਿੰਦਾ ਮੈਂ ਸਮਾਗਮ ਤੇ ਗਿਆ ਸੀ ਪਟਿਆਲੇ ਵਾਲਿਆਂ ਦਾ ਸ਼ਬਦ ਹੈ ਉਹ ਕਹਿੰਦਾ ਇਹ ਕਹਿੰਦੇ ਸੀ ਉਹਦੇ ਕਹਿੰਦੇ ਸੀ ਸੁਣ ਕੇ ਜੀ ਸਤ ਮਾਰੀ ਦਾ ਸੁਣ ਕੇ ਜੀ ਸਤ ਮਾਰੀ ਦਾ। ਉਹ ਮੁੰਡੇ ਦੀ ਮੈਂ ਦੇਖ ਕੇ ਨਾ ਮੈਂ ਕਿਹਾ ਇਹ ਉਹੀ ਕਹਿੰਦਾ ਜੋ ਮੈਂ ਕਹਿੰਦਾ ਅੰਦਰੋਂ
ਸੁਣ ਕੇ ਜੀ
ਅਸੀਂ ਵੀ ਪ੍ਰੇਮ ਨਾਲ ਇੱਦਾਂ ਲੱਗੇ ਰਹੇ ਸੀ ਤੇ ਹੁਣ ਪਤਾ ਲੱਗਾ ਵੀ ਉਹ ਖੇੜੇ ਖਾੜੇ ਮਾਈ ਮੂਈ ਕੋਈ ਨੀ ਮਹਾਰਾਜ ਦਾ ਤੇ ਅਸਲ ਸ਼ਬਦ ਹੈ
ਬਿਨ
ਦੇਖੋ ਉਸੇ ਤਰ੍ਹਾਂ ਦਾ ਹੈ ਡੰਗਾ ਰਾਗ ਦੇਵ ਗੰਧਾਰੀ ਪਾਤਸ਼ਾਹੀ ਮਹੱਲਾ ਨੀ ਲਿਖਿਆ ਰਾਗ ਦੇਵ ਗੰਧਾਰੀ ਪਾਤਸ਼ਾਹੀ ਦਸਵੀਂ
ਬਿਨ
ਚੌਦਹ ਲੋਕ ਚਾਹੇ ਬਸ ਹਰੀ ਦਾ ਨਾਮ ਹੋਵੇ ਰਾਧਾ ਸ਼ਾਮੀ ਰਾਧਾ ਸ਼ਾਮ ਨਾ ਹੋਵੇ ਸੀਤਾ ਰਾਮ ਨਾ ਹੋਵੇ ਇਸ ਸ਼ਬਦ ਦੇ ਵਿੱਚ ਅਸੀਂ ਕਮਾਲ ਦੀ ਇਹ ਚੀਜ਼ ਖੋਲੀ ਹੈ ਰਹੀਮ ਨਾ ਹੋਵੇ ਰਾਮ ਚੰਦਰ ਉਹ ਰਾਜਾ ਨਾ ਹੋਵੇ ਉਹਦਾ ਨਾਂ ਨਾ ਹੋਵੇ ਮੁਸਲਮਾਨ ਚ ਰਹੀਮ ਇੱਕ ਰੱਬ ਨੂੰ ਮੰਨਦੇ ਆ ਨਾਲ ਹਜ਼ਰਤ ਮੁਹੰਮਦ ਸਾਹਿਬ ਦਾ ਵੀ ਨਾਂ ਉਹ ਵੀ ਦੋਨੋਂ ਹੀ ਜਪਦੇ ਨੇ ਕਈ ਵਾਰੀ ਇੱਥੇ ਹਿੰਦੂ ਉਹ ਸਾਰੇ ਉਸ ਰਾਮ ਚੰਦਰ ਦਾ ਨਾਂ ਉਹ ਜਪਦੇ ਨੇ ਕਹਿੰਦੇ ਇਹਨਾਂ ਨੂੰ ਜਿੰਨਾ ਮਰਜ਼ੀ ਰਟੀ ਚੱਲ ਨਹੀਂ ਬਚੇਗਾ ਕਿਹਦਾ ਨਾਂ ਜਪਣਾ ਹੈ
ਬਿਨ ਹਰ
ਕਿਹੜਾ ਰਾਮ ਸਿਮਰਨ ਨਾਲ ਤੁਸੀਂ ਆਪੇ ਹੁਣ ਫੈਸਲਾ ਕਰ ਲਿਓ ਏਕ ਰਾਮ ਦਸ਼ਰਥ ਕਾ ਬੇਟਾ ਏਕ ਰਾਮ ਜੋ ਘੱਟ ਘੱਟ ਲੇਟਾ ਦੇਖ ਲੋ ਹੁਣ ਘੱਟ ਘੱਟ ਕਿਹੜਾ ਲੇਟ ਰਿਹਾ ਤੇ ਦਸ਼ਰਥ ਦਾ ਬੇਟਾ ਕਿਹੜਾ ਉਹ ਦਸ਼ਰਥ ਦੇ ਬੇਟੇ ਨੂੰ ਸਿਮਰ ਜਾਂਦੇ ਆ ਤੇ ਅਸੀਂ ਕਿਹਨੂੰ ਸਿਮਰਨਾ ਉਹ ਜੋ ਘੱਟ ਘੱਟ ਸਾਰਿਆਂ ਦੇ ਵਿੱਚ ਹੈ
ਬਿਨ
ਸਾਡੇ ਵੀ ਜਪਾਈ ਜਾਂਦੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਉਹ ਕਿਉਂ ਜਪਾਉ ਕਿਉਂ ਆਪਣੀਆਂ ਜਵਲੀਆਂ ਮਾਰਨ ਡਏ ਉਹ ਰੱਬ ਦਾ ਨਾਂ ਜਪ ਗੁਰਮੰਤਰ ਜਪਣ ਦਾ ਹੁਕਮ ਹੈ ਨਾ ਕਿ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਇਹ ਕਈ ਐਸੇ ਜਥੇ ਤੁਰੇ ਉਹ ਮੈਂ ਕਿਉਂਕਿ ਉਹ ਸੰਤ ਤੇਜਾ ਸਿੰਘ ਉਹ ਬਾਕੀ ਬਾਬਾ ਉਤਰ ਸਿੰਘ ਵੇਲੇ ਉਹ ਜੋ ਹੋਰ ਉਹ ਕਈ ਐਸੇ ਆ ਬਾਊ ਜੀ ਉਹ ਕਈ ਮੈਂ ਹੁਣ ਕਹਿੰਦਾ ਨਾਂ ਨੀ ਲੈਣਾ ਮੈਂ ਉਹਨਾਂ ਮਸਾ ਸਿੰਘਾਂ ਨੂੰ ਰਸੇ ਪਾਏ ਮੈਂ ਕਿਹਾ ਉਹ ਕੀ ਜਪਣ ਡੇ ਹੋ ਜੋ ਜਪਣ ਦਾ ਹੁਕਮ ਹੈ ਗੁਰਮੰਤਰ ਦਾ ਉਹ ਜਪੋ ਜੋ ਮਹਾਰਾਜ ਨੇ ਫਤਿਹ ਚ ਦਿੱਤਾ ਹੈ ਜੋ ਜਪਦੇ ਆਏ ਹੈ ਤੁਸੀਂ ਇੱਥੇ ਹੋਰ ਹੀ ਸਤੇ ਨਾਮ ਵਾਹਿਗੁਰੂ ਸਤ ਨਾਮ ਵਾਹਿ ਉਹ ਸਾਰੀ ਸੰਗਤ ਨੂੰ ਗੁਰਮੰਤਰ ਤੇ ਦਿੰਦੇ ਹੀ ਨੀ ਉਹ ਦੇ ਬਾਟਿਆਂ ਤੇ ਚੁਕਾ ਚੁਕਾ ਉਹਨਾਂ ਦਾ ਮਿੱਝ ਕੱਢ ਦਿੰਦੇ ਫੜ ਕੇ ਜੋ ਸੰਤਾਂ ਨਾਲ ਸੇਵਾ ਲਾਏ ਬੰਦੇ ਪੰਜਾਬ ਤੋਂ ਲਿਆ ਕੇ ਸਾਰੇ ਤੇ ਉਹਨਾਂ ਨੂੰ ਜਪਣ ਨੂੰ ਕੀ ਦਿੰਦੇ ਬੋਲੋ ਸਤਨਾਮ ਵਾਹਿਗੁਰੂ ਸਤ ਉਹ ਸਤਨਾਮ ਤੇ ਪ੍ਰੀ ਫੇਸ ਹੈ ਵੀ ਸਤਾ ਨਾਮ ਕਿਹੜਾ ਨਾਮ ਉਹ ਸਾਰਾ ਤੁਹਾਨੂੰ ਉਹ ਜੋ ਫੌਜ ਜੋ ਤੁਸੀਂ ਸਾਰੀ ਥਿਊਰੀ ਗਲਤ ਕਰੀ ਜਾ ਰਹੇ ਗੁਰਮੰਤਰ ਨੂੰ ਤੁਸੀਂ ਜਿਹੜਾ ਗੁਰਮੰਤਰ ਹੈ ਜਪਣਾ ਤੇ ਉਹ ਜਪੋ ਜਾਂ ਸਾਰਾ ਕੁਛ ਕਿਸੇ ਨੂੰ ਕੀ ਪਤਾ ਲੱਗੇ ਇੰਨੀ ਸੇਵਾ ਕਰਾ ਕੇ ਉਹਨਾਂ ਤੱਕ ਤੁਸੀਂ ਗੁਰਮੰਤਰ ਵੀ ਨਹੀਂ ਸਿੱਧਾ ਪਹੁੰਚਾਉਂਦੇ ਤੇ ਇਸ ਕਰਕੇ ਜਿਹੜਾ ਨਾਮ ਹੈ ਉਹ ਰੱਬ ਦਾ ਹੈ ਔਰ ਉਹੋ ਹੀ ਜਪਣਾ ਹੈ ਕਿਸੇ ਬੰਦੇ ਦਾ ਨਾਂ ਨੀ ਜਪਣਾ ਕਿਸੇ ਗੁਰੂ ਦਾ ਨਾਂ ਨੀ ਜਪਣਾ ਜੇ ਕਿਤੇ ਲਿਖਿਆ ਹੈ ਜਪਿਓ ਜਿਨ ਅਰਜਨ ਦੇਵ ਗੁਰੂ ਸੇ ਗਰਭ ਨੀ ਆਇਓ ਉਹ ਅਰਜਨ ਗੁਰੂ ਅਰਜਨ ਗੁਰੂ ਅਰਜਨ ਜਪੀ ਜਾਓਗੇ ਨਹੀਂ ਜਿਹੜਾ ਉਹਨਾਂ ਦਾ ਨਾਂ ਜਪਿਆ ਹੈ ਨਾਨਕ ਦੀ ਜੋਤ ਦਾ, ਉਹ ਜਪਣਾ ਉਹ ਹੈ ਹੀ ਰਾਮ ਰਹੀਮ। ਰਾਮ ਉਸ ਰਾਮ ਚੰਦਰ ਦਾ ਨਾਂ, ਰਹੀਮ ਹਜ਼ਰਤ ਸਾਹਿਬ ਦਾ। ਰਾਮ ਰਹੀਮ ਉਭਾਰ ਨਾ ਸਕੈ ਹੈ, ਕਰ ਲੈਂਦੇ। ਬਾਕੀ ਦੇਖੋ ਜੀ, ਨਾਮ ਰਟਣਾ ਕੀ ਹੋ ਜਾਣਾ, ਮਕੈਨੀਕਲ ਰੈਪੀਟੀਸ਼ਨ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿ ਰਹੇ ਉਹ ਕੁਛ ਕਮਲ ਦੇ ਕੁਝ ਦੇਖ ਲਈ ਲੋ ਵੀ ਮਹਾਰਾਜ ਸਾਰੇ ਸ਼ਬਦ ਕੀ ਕਹਿ ਰਹੇ। ਉਹ ਕਹਿੰਦੇ ਜੀ ਨਾਮ ਰਟਣਾ ਕੀ ਹੋ ਜਾਂਦਾ, ਉਹ ਉਹਨਾਂ ਨੀ ਕਹਿ ਰਹੇ ਹੈ ਜਿਹੜੇ ਰਾਮ ਰਹੀਮ ਉਭਾਰ ਨਾ ਸਕੈ ਹੈ। ਦਸਮ ਪਾਤਸ਼ਾਹ ਦੀ ਓਟ ਲੈ ਕੇ ਸਹੁਰੇ ਹੀ ਬੇਮੁਖ ਹੋਈ ਜਾਂਦੇ। ਨਾਮ ਰਟਣ ਕਹਿੰਦੀ ਤੇ ਰਟਣਾ ਹੈ, ਮਹਾਰਾਜ ਨੇ ਲਿਖਿਆ ਰਾਮ ਬ੍ਰਹਮਾ ਦਾ ਨਾਂ ਲੈਣਾ, ਵਿਸ਼ਨੂੰ ਦਾ ਨਾਂ ਲੈਣਾ, ਸਭ ਕੁਛ, ਸੂਰਜ ਚੰਦਰਮਾ ਸਾਰੇ ਤਾਂ ਸਾਰੇ ਕਾਲ ਦੇ ਬਸ, ਉਹਨਾਂ ਦਾ ਨਾਂ ਜਪੇਗਾ ਤੂੰ ਜਿੱਦਾਂ ਸਾਰੇ ਹਿੰਦੂ ਲੱਗੇ ਇਹਨਾਂ ਨੂੰ ਪੂਜਣ।
ਬ੍ਰਹਮਾ ਵਿਸ਼ਨ ਰੁਦਰ ਸੂਰਜ ਸੱਸੇ, ਬ੍ਰਹਮਾ ਵਿਸ਼ਨ ਰੁਦਰ ਸੂਰਜ ਸੱਸੇ, ਇਹ ਬਸੇ ਕਾਲ
ਕਿਤਾਬਾਂ ਪੜ੍ਹਨੀਆਂ, ਹੋਰ ਗੁਰੂ ਗ੍ਰੰਥ ਸਾਹਿਬ ਪੜ੍ਹਨਾ। ਤੂੰ ਇੰਨੀ ਬਾਣੀ ਪੜ੍ਹੀ ਜਾਂਦਾ, ਨਾਮ ਵੱਲ ਤੇ ਆਉਂਦਾ ਹੀ ਨੀ ਜਿਹੜਾ ਮੈਂ ਕਹਿ ਰਿਹਾ। ਬੇਨ ਹਰ ਕਿੱਦਾਂ ਗੁਰਿਆਈ ਦੇ ਸਕਦੇ ਗੁਰੂ ਗ੍ਰੰਥ ਨੂੰ ਜਦ ਤੁਹਾਨੂੰ ਦੇ ਸ਼ਬਦ ਸਾਡੇ ਕੋਲ ਹੈ। ਉਹ ਕਹਿੰਦੇ ਕਿਸੇ ਗ੍ਰੰਥ ਨੂੰ ਕਿਸੇ ਨੂੰ ਪੜ੍ਹਨ ਨਾਲ ਕਦੀ ਮੁਕਤੀ ਨੀ ਹੋਣੀ, ਕੁਝ ਨੀ ਹੋਣਾ, ਸ਼ੁਰੂ ਤੋਂ ਸ਼ਬਦ ਗੁਰੂ ਚੱਲਿਆ ਆ ਰਿਹਾ ਸਾਰਾ। ਔਰ ਜੇ ਤੂੰ ਇਹਨਾਂ ਚੀਜ਼ਾਂ ਨੂੰ ਪੜ੍ਹੇਗਾ, ਵੇਦ ਪੁਰਾਣ ਕੁਰਾਨ ਸਭ, ਹੁਣ ਦੂਸਰਿਆਂ ਦੇ ਵੇਦ ਕੁਰਾਨ ਮਤਾਂ ਨੂੰ ਕਹਿ ਰਹੇ ਨੇ ਮਹਾਰਾਜ, ਉਸ ਵੇਲੇ ਰਿਵਾਜ ਹੀ ਨੀ ਸੀ ਪੜ੍ਹਨ ਦਾ। ਆਹ ਚੀਜ਼ ਜ਼ਾਹਰ ਹੁੰਦੀ ਜਿਹਦੇ ਮਹਾਰਾਜ ਕਦੀ ਨੀ ਕਿਸੇ ਨੂੰ ਨਿੰਦੇ, ਜੇ ਆਪਣੇ ਕਰਦੇ ਹੁੰਦੇ ਉਹਨਾਂ ਦੇ ਹੁੰਦੇ ਆ ਮਸੰਦਾਂ ਨਾਲ ਉਹ ਚਾਲਾਂ ਫੜੀਆਂ ਮਹਾਰਾਜ ਨਾ ਪਕੌੜਿਆਂ ਨੂੰ ਤਲ ਸਿੱਟੇ ਫੜ ਕੇ ਤੱਤੀ ਤਵੀ ਸੀ, ਉਹ ਤਲੇ ਉਹ ਕੱਢੇ ਸੀ। ਹੁਣ ਇੰਨੇ ਪੁਜਾਰੀ ਟੋਲਾ ਸਾਰਾ ਹੀ ਮਸੰਦ ਟੋਲਾ ਹੋ ਗਿਆ। ਇਸ ਕਰਕੇ ਮਹਾਰਾਜ ਉਸ ਵੇਲੇ ਰੀਤ ਹੈ ਹੀ ਨੀ ਸੀ ਪੜਨ ਦੀ, ਉਸ ਵੇਲੇ ਸਾਰੇ ਸਿੰਘ ਨਾਮ ਜਪਦੇ ਸੀ, ਕਿਉਂਕਿ ਮੈਂ ਤਾਂ ਸ਼ਬਦ ਦੱਸ ਰਿਹਾ ਬੇਨ ਹਰ ਬ੍ਰਹਮਾ ਵੀ ਵੇਦ ਪੁਰਾਣ ਪੁਰਾਣ ਸਭ ਹੈ ਮਤ, ਵੇਦ ਪੁਰਾਣ ਪੁਰਾਣ ਸਭ ਹੈ ਮਤ, ਜਹ ਕੈ ਨੀਤ ਨੇਤ ਹੈ, ਜਿਨ੍ਹਾਂ ਦਾ ਤੂੰ ਨਿਤਨੇਮ ਬਣਾ ਲਿਆ ਬਾਣੀਆਂ ਦਾ ਜਹਾਜ ਤੂੰ ਛੇਤੀ ਕਹੀ ਜਾਂਦਾ ਬਾਣੀ ਨੂੰ, ਪਰ ਕਹਿਣਾ ਕੀ ਹੈ? ਸੋ ਕਹੋ ਚੱਲ ਗੁਰ ਕਹੀ ਜਾਣਾ ਹੈ। ਇਹ ਨੀ ਵੀ ਤੂੰ ਮੇਰੇ ਚ ਕੋਈ ਤਾਕਤ ਨਹੀਂ ਤੇ ਮੈਂ ਇਹ ਸ਼ੇਰ ਲਿਖ ਰਿਹਾ, ਬਾਣੀ ਲਿਖਿਆ। ਪਾਏ ਗਹੇ ਜਬ ਤੇ ਤੂੰ ਮਰੇ, ਜਦ ਤੱਕ ਮੈਂ ਤੇਰੇ ਚਰਨ ਫੜੇ ਹੈ ਰੱਬਾ, ਮੈਂ ਤੇ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦਾ। ਜਿਹਦਾ ਸਿੱਧਾ ਹੀ ਕਨੈਕਸ਼ਨ ਪ੍ਰੈਜੀਡੈਂਟ ਆਫ ਇੰਡੀਆ ਨਾ ਜਾਂ ਪ੍ਰਾਈਮ ਮਿਨਿਸਟਰ ਨਾ ਹੋਏ, ਉਹਨੂੰ ਜਿਹੜੇ ਖੜੇ ਸਿਪਾਹੀਆਂ ਥਾਣੇਦਾਰਾਂ ਨੂੰ ਹੋਰ ਮਿਨਿਸਟਰਾਂ ਨੂੰ ਮਿਲਣ ਦੀ ਕੀ ਲੋੜ? ਉਹ ਮਹਾਰਾਜ ਕਹਿੰਦੇ ਪਾਏ ਗਹੇ ਜਦ ਤੇ ਤੁਮਰੇ ਕਲਪ ਕਈ ਯੁੱਗਾਂ ਨੂੰ ਜਮ੍ਹਾਂ ਕਰ ਲਓ ਤੇ ਇੱਕ ਕਲਪ ਦਾ ਸਮਾਂ ਮੰਗਦਾ। ਕਈ ਯੁੱਗ ਭਾਵੇਂ ਦੇਵਤੇ ਧਿਆਉਂਦੇ ਰਹਿੰਦੇ ਹੈ, ਪਰ ਧਿਆਵਤ ਧਿਆਨ
ਧਿਆਨ ਨਾ ਹੈ
ਜੀ। ਰੱਬ ਦਾ ਰੂਪ ਰੰਗ ਹੀ ਨੀ ਪਤਾ, ਤੂੰ ਉਹਨੂੰ ਇੱਕ ਬੰਦੇ ਨੂੰ ਸ਼ਾਮ ਸੁੰਦਰ ਬਣਾਈ ਜਾਂਦਾ।